ਸਾਰੇ ਠਾਠ ਤੀਰਥਾਂ ਦੇ ਦੇਵਤੇ ਬੈਠ ਜਾਂਦੇ ਨੇ, ਸਾਰੇ ਦੇਵਤੇ ਬੈਠ ਜਾਂਦੇ। ਇੱਕ ਵਾਰੀ ਮੈਂ ਇਹ ਬਚਨ ਕਰਦਾ ਸੀ, ਰਤਨਗੜ੍ਹ ਹੈ ਪਿੰਡ ਮਰਿੰਡੇ ਦੇ ਕੋਲ, ਮੇਰੇ ਮੂੰਹੋਂ ਨਿਕਲ ਗਿਆ, ਮਹਾ ਮੰਗੋ ਕੀ ਮੰਗਦੇ ਹਾਂ। ਪਤਾ ਨਹੀਂ ਕਿਸੇ ਨੇ ਸੁਣਿਆ ਜਾਂ ਨਾ ਸੁਣਿਆ, ਮੈਂ ਕਿਹਾ ਤੀਰਥ ਹੈ ਵੱਡਾ, ਮੰਗ ਲਓ ਜੇ ਕਿਸੇ ਦੇ ਮੰਗਿਆ ਜਾਣ। ਕਿੰਨੇ ਦਿਨ ਲੰਘ ਗਏ, ਇੱਕ ਮਾਈ ਆਈ, ਰੁਮਾਲਾ ਉਹਨੇ ਰੱਖਿਆ ਹੋਇਆ 50 ਰੁਪਈਏ। ਮੈਂ ਕਿਹਾ ਬੀਬੀ ਇਹ ਕਾਹਦੇ ਵਾਸਤੇ ਲਿਆਈ ਹੈ? ਕਹਿੰਦੀ ਜੀ ਤੁਸੀਂ ਸਤਸੰਗ 'ਚ ਕਿਹਾ ਸੀ ਕਰਦੇ ਕਰਦੇ, ਮੰਗ ਲਓ ਕੀ ਮੰਗਦੇ ਹੋ, ਤੁਹਾਨੂੰ ਮਿਲ ਜਾਏਗਾ। ਕਹਿੰਦੀ ਮੈਂ ਕਿਹਾ ਵੀ ਮੇਰਾ ਦਮਾਂ ਹਟ ਜਾਵੇ, 20 ਸਾਲ ਪੁਰਾਣਾ ਸੀ। ਕਹਿੰਦੀ ਉਹ ਹਟ ਗਿਆ, ਮੈਨੂੰ ਦਮਾਂ ਮੁੜ ਕੇ ਹੋਇਆ ਹੀ ਨਹੀਂ। ਹੁਣ ਇੱਕ ਨੇ ਤਾਂ ਸਾਥ ਇਕੱਠ ਹੋਣਾ, ਹਜ਼ਾਰਾਂ ਦਾ, ਸਾਰਿਆਂ ਨੂੰ ਤਾਂ ਸਮਝ ਪਈ ਨਾ ਗੱਲ, ਇੱਕ ਨੂੰ ਸਮਝ ਪੈ ਗਈ, ਉਹਨੇ ਮੰਨ ਲਿਆ। ਫਿਰ ਇਦੋਂ ਬੜਾ ਤੀਰਥ ਕਿਹੜਾ ਜਿੱਥੋਂ ਸਾਰੀਆਂ ਬਿਮਾਰੀਆਂ ਹਟ ਜਾਣ, ਸਾਰਾ ਕੁਛ ਪਾਪਾਂ ਦਾ ਜਿਹੜਾ ਬੇਅੰਤ ਬੋਝ ਪਿਆ ਹੋਇਆ ਲਹਿ ਜਾਵੇ। ਸੋ ਇਹਨਾਂ ਆਦਰਸ਼ਾਂ ਕਰਕੇ ਇਹ ਲੋਕ ਜਿਹੜੇ ਕੱਟੜ ਟਾਈਪ ਦੇ ਸੀ, ਜਿਨ੍ਹਾਂ ਦੀ ਰੋਜੀ ਬੰਦ ਹੁੰਦੀ ਸੀ, ਉਹ ਖਿਲਾਫ਼ ਹੋਏ ਤਾਂ ਬਾਦਸ਼ਾਹ ਨੂੰ ਚੁੱਕਿਆ। ਬਾਦਸ਼ਾਹ ਪਹਿਲਾਂ ਹੀ ਇਹ ਚਾਹੁੰਦਾ ਸੀ ਜਹਾਂਗੀਰ, ਅਤੇ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ ਵਿਦ ਟੌਰਚਰ, ਬਹੁਤ ਤਸੀਹੇ ਦੇ ਕੇ। ਗੁਰੂ 6ਵੇਂ ਪਾਤਸ਼ਾਹ ਮਹਾਰਾਜ ਨੇ ਉਸ ਵੇਲੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਬਾਬਾ ਜੀ ਹੁਣ ਸ਼ਾਂਤਮਈ ਦੀ ਹੱਦ ਹੋ ਗਈ, ਹੁਣ ਸ਼ਸਤਰ ਚੱਕਣੇ ਪੈਣੇ ਹੈ। ਤੂੰ ਕਰ ਅਦ ਹਵਾ ਹੀਲ ਤੇ ਦਰਗਜਸ, ਹਲਾਲ ਅਸਤ ਬੁਰਦਨ ਵ ਸ਼ਮਸ਼ੇਰੇ ਦਸਤ। ਹਥਿਆਰ ਉਸ ਵੇਲੇ ਬੰਦਾ ਚੱਕਦਾ ਜਦ ਇਹਨੂੰ ਪਤਾ ਲੱਗ ਜਾਵੇ ਵੀ ਹੁਣ ਨਹੀਂ ਬਚ ਸਕਦੇ। ਕੌਮ ਹਥਿਆਰ ਉਸ ਵੇਲੇ ਚੱਕਦੀ ਹੈ ਜਿਸ ਵਕਤ ਇਹ ਪਤਾ ਲੱਗ ਜਾਵੇ ਵੀ ਹੁਣ ਸਾਡੇ ਬਚਣ ਦਾ ਕੋਈ ਸਾਧਨ ਨਹੀਂ ਹੈ। ਲੇਕਿਨ ਉਹਦੇ ਵਾਸਤੇ ਤਿਆਰ ਹੋਊ ਤਾਂ ਸ਼ਸਤਰ ਕੰਮ ਦਿੰਦਾ, ਨਹੀਂ ਤਾਂ ਸ਼ਸਤਰ ਕੰਮੇ ਨਹੀਂ ਦਿੰਦਾ। ਜਿਹੜਾ ਸ਼ਸਤਰ ਦੂਸਰੇ ਨੂੰ ਡਰਾਉਣ ਵਾਸਤੇ ਚੱਕਣਾ ਹੈ, ਉਹ ਮਹਾਰਾਜ ਕਹਿੰਦੇ ਨਹੀਂ ਪਿਆਰੇ, ਉਹ ਬਿਲਕੁਲ ਗਲਤ ਹੈ। ਪੈ ਕਾਹੂੰ ਕੋ ਦੇਤ ਨਹਿ ਪੈ ਮਾਨਤਾ, ਨਾ ਡਰ ਮੰਨਣਾ ਨਾ ਕਿਸੇ ਨੂੰ ਦੇਣਾ, ਅਤੇ ਹਿਰਦੇ ਤੋਂ ਕਹਿਣਾ ਸ਼ਸਤਰਧਾਰੀ ਹੋ ਕੇ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਵਕਤ ਕਰ। ਡਰਾਉਣੇ ਨਹੀਂ ਹੈ, ਦੂਜੇ ਅੱਗੇ ਵਾਹਿਗੁਰੂ ਨੇ ਤਾਕਤ ਦੇ ਦਿੱਤੀ ਤਾਂ ਉਹਨਾਂ ਦੇ ਭਰੇ ਵਾਸਤੇ ਵਰਤੋ, ਉਹਨਾਂ ਨੂੰ ਬਚਾਓ ਮਾੜੇ ਬੰਦਿਆਂ ਤੋਂ। ਜੇ ਤੁਹਾਡੇ 'ਚ ਜ਼ੋਰ ਹੈ, ਰਾਜਸੀ ਜ਼ੋਰ ਹੈ, ਪੈਸੇ ਦਾ ਜ਼ੋਰ ਹੈ, ਬੁੱਧੀ ਦਾ ਜ਼ੋਰ ਹੈ, ਸਰੀਰ ਦਾ ਜ਼ੋਰ ਹੈ, ਤਾਂ ਇਹਨੂੰ ਗਰੀਬਾਂ 'ਤੇ ਨਾ ਵਰਤੋ। ਜਿਹੜੇ ਗਰੀਬਾਂ ਨੂੰ ਤੰਗ ਕਰਦੇ ਆ ਉਹਨਾਂ ਨਾਲ ਗੱਲ ਕਰੋ, ਕਿਉਂਕਿ ਉਹਨਾਂ ਨੂੰ ਸਮਝਾਉਣ ਦੀ ਲੋੜ ਹੈ, ਸਿੱਖ ਦਾ ਤਾਂ ਆਦਰਸ਼ ਹੀ ਬੜਾ ਉੱਚਾ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਨੇ, ਗੁਰੂ 6ਵੇਂ ਪਾਤਸ਼ਾਹ ਨੇ ਸ਼ਸਤਰ ਚੁੱਕੇ, ਟ੍ਰੇਨਿੰਗ ਦਿੱਤੀ ਹੈ, ਹੱਲਾ ਨਹੀਂ ਕਿਸੇ ਦੇ ਵੀ ਕਰਿਆ। ਗੁਰੂ ਮਹਾਰਾਜ ਨੇ 8 ਅਸੂਲ ਕਾਇਮ ਕਰੇ ਸੀ, ਇਹ ਵੀ ਧਿਆਨ ਨਾਲ ਸੁਣ ਲਓ। ਮਹਾਰਾਜ ਨੇ ਕਿਹਾ ਭਾਈ ਜੇ ਤੇਜ ਵਧਾਉਣਾ ਹੈ, ਪਹਿਲਾਂ ਤਾਂ ਇਹ ਹੈ ਵੀ ਐਵੇਂ ਜਣੇ ਖੜੇ ਨੂੰ ਨਹੀਂ ਮਾਰਨਾ। ਯੁੱਧ ਦੇ ਅੰਦਰ ਜਿਸ ਵਾਰ ਸਾਹਮਣੇ ਆਉਂਦਾ ਹੈ, ਪਹਿਲਾਂ ਟਾਲੋ ਜਿੰਨਾ ਟਾਲ ਸਕਦੇ ਹੋ। ਲੜਾਈ ਕੋਈ ਅੱਛੀ ਚੀਜ਼ ਨਹੀਂ ਹੁੰਦੀ, ਇਹ ਨਹੀਂ ਵੀ ਫਟਾਫਟ ਲੜਨਾ ਸ਼ੁਰੂ ਕਰ ਦਿਓ। ਲੜਾਈ ਟਾਲੋ, ਲੜਾਈ ਨਾਲ ਕੋਈ ਮਸਲਾ ਹੱਲ ਨਹੀਂ ਅੱਜ ਤੱਕ ਹੋਇਆ, ਜੋ ਵੀ ਹੋਇਆ ਗੱਲਬਾਤ ਨਾਲ ਅਤੇ ਪਿਆਰ ਨਾਲ। ਫਿਰ ਜੇ ਗੱਲ ਪੈ ਗਈ ਆ ਕੇ ਲੜਾਈ, ਤਾਂ ਸੂਰਮਿਆਂ ਮੰਗਣ ਲੱਗ, ਹਥਿਆਰ ਟੁੱਟ ਗਿਆ ਉਹਦੇ 'ਤੇ ਵਾਰ ਨਾ ਕਰੋ। ਪਹਿਲੀ ਗੱਲ ਸਾਨੂੰ ਇਹ ਦੱਸੀ, ਇਹ ਨਹੀਂ ਇੱਕ ਘਾਤ ਲਾ ਕੇ ਹੱਲਾ ਨਾ ਕਰੋ। ਦੱਸ ਦਿਓ ਪਹਿਲਾਂ ਵੀ ਹੁਣ ਅਸੀਂ ਸਾਰੇ ਹਥਿਆਰ ਵਰਤਾਂਗੇ, ਆਪ ਸਾਵਧਾਨ ਰਹੋ, ਤੁਸੀਂ ਸੁੱਤੇ ਪਏ ਨੂੰ ਨਾ ਮਾਰੋ, ਤੀਸਰਾ ਇਹ ਸੀ। ਚੌਥਾ ਸੀ ਬਿਰਧ ਦੇ ਉੱਤੇ ਹਮਲਾ ਨਾ ਕਰੋ, ਚੌਥਾ ਇਸਤਰੀ ਦੇ ਉੱਤੇ ਕਿਸੇ ਤਰੀਕੇ ਨਾਲ ਵੀ ਹੱਥ ਨਾ ਉਠਾਓ, ਪੰਜਵਾਂ ਸੀ ਬੱਚੇ ਦੇ ਉੱਤੇ ਬਿਲਕੁਲ ਸ਼ਸਤਰ ਨਹੀਂ ਚਲਾਉਣਾ, 6ਵਾਂ ਸੀ ਜਿਹੜਾ ਬਿਮਾਰ ਹੋ ਗਿਆ ਤੁਹਾਡਾ ਦੁਸ਼ਮਣ ਹੈ ਉਹਦੇ 'ਤੇ ਹੱਲਾ ਨਾ ਕਰੋ, ਤਗੜਾ ਹੋ ਲੈਣ ਦਿਓ। 7ਵਾਂ ਸੀ ਜਿਹੜਾ ਸ਼ਰਨ ਆ ਗਿਆ ਉਹਦੇ ਉੱਤੇ ਨਾ ਹੱਲਾ ਕਰੋ, ਉਹਨੂੰ ਸ਼ਰਨ ਦੇਵੋ, ਉਹਨੂੰ ਨਹੀਂ ਵੀ ਕੋਲ ਆ ਗਿਆ ਅਤੇ ਹੁਣ ਇਹਦਾ ਗਲ ਵੱਢ ਦਿਓ। ਬੜੇ ਅਸੂਲ ਮਹਾਰਾਜ ਨੇ ਯੁੱਧ ਦੇ ਅੰਦਰ ਦੱਸੇ ਸੀ ਵੀ ਜੇ ਕੋਈ ਸੂਰਮਾ ਇਹਦੀ ਵਿਰੋਧਤਾ ਕਰਦਾ ਉਹਦਾ ਤੇਜ ਹਾਰ ਜਾਏਗਾ। ਸੋ ਉਹ ਕੋਈ ਲੜਾਈ ਨਹੀਂ ਸੀ, ਡਿਫੈਂਸ ਸੀ ਆਪਣੀ, ਕਿਸੇ ਦੇ ਉੱਤੇ ਹੱਲਾ ਨਹੀਂ ਕਰਿਆ, ਕਿਸੇ ਦਾ ਕੋਈ ਮਕਾਨ ਨਹੀਂ ਰੋਕਿਆ, ਕੋਈ ਜ਼ਮੀਨ ਨਹੀਂ ਰੋਕੀ। ਇੱਥੇ ਤੱਕ ਸ਼ਾਂਤੀ ਸੀ ਕਿ ਗੁਰੂ ਮਹਾਰਾਜ ਇਸ ਵਕਤ ਕਰਤਾਰਪੁਰ ਦੀ ਨਿਉਂ ਰੱਖੀ ਤਾਂ ਉੱਥੇ ਕਰਮਚੰਦ ਨਾਮ ਦਾ ਇੱਕ ਪ੍ਰੇਮੀ ਆ ਗਿਆ, ਜੋ ਚੰਦੂ ਦਾ ਕੋਈ ਰਿਸ਼ਤੇਦਾਰ ਸੀ। ਉਹਨੇ ਗੁਰੂ ਮਹਾਰਾਜ ਨੂੰ 100 ਗਾਲ ਕੱਢੀ ਸਾਰੀ ਸੰਗਤ ਦੇ ਸਾਹਮਣੇ। ਭਾਈ ਵਿਧੀ ਚੰਦ ਵਰਗੇ ਜਿਹੜੇ ਸੀ ਡੌਲੇ ਫੜਕਣ ਉਹਨਾਂ ਦੇ, ਟਿਕਿਆ ਨਾ ਜਾਵੇ, ਮਹਾਰਾਜ ਹੱਥ ਕਰ ਦੇਣ ਵੀ ਬੈਠੋ ਬੈਠੋ, ਨਾਲੇ ਸਮਝਾਉਣ, ਕਹਿੰਦੇ ਕਿਉਂ ਆਈਆਂ ਜਿਹੀਆਂ ਗੱਲਾਂ ਕਰਦਾ। ਅਖੀਰ ਜਦ ਹਟਿਆ ਹੀ ਨਾ, ਮਹਾਰਾਜ ਕਹਿੰਦੇ ਵੀ ਤੇਰੇ ਨਾਲ ਤਾਂ ਗੱਲ ਕਰਨੀ ਉਹ ਗਲਤ ਹੈ, ਤੂੰ ਤਾਂ ਕਿਸੇ ਗੱਲ 'ਤੇ ਆਉਂਦਾ। ਬਾਹਰ ਚਲਿਆ ਗਿਆ ਸਿੰਘਾਂ 'ਚ, ਉੱਥੇ ਜਾ ਕੇ ਲੱਗਿਆ ਕਰਨ, ਕਹਿੰਦਾ ਗੁਰੂ ਬੋਲ ਸਕਿਆ ਮੇਰੇ ਬਰਾਬਰ? ਉਹ ਭਾਈ ਵਿਧੀ ਚੰਦ ਨੇ ਮੋਢੇ 'ਤੇ ਚੱਕਿਆ, ਚੱਕ ਕੇ ਵਿਆਸਾ ਛੱਡ ਦਿੱਤਾ, ਕਹਿੰਦਾ ਲੈ ਤੈਨੂੰ ਅਸੀਂ ਦਿਖਾ ਦਿੰਦੇ ਹਾਂ ਗੱਲ। ਇੰਨੀ ਸ਼ਾਂਤੀ ਸੀ, ਮਹਾਰਾਜ ਕਹਿੰਦੇ ਵੀ ਜਦੋਂ ਕੋਈ ਹੀਲਾ ਬਹਾਨਾ ਨਾ ਬਾਕੀ ਬਚੇ ਫਿਰ ਤਾਂ ਸ਼ਸਤਰ ਚੱਕ ਲਈਦਾ, ਇਹ ਨਹੀਂ ਵੀ ਐਵੇਂ ਡਰਾਈ ਜਾਓ ਸ਼ਸਤਰਾਂ ਨਾਲ। ਸੱਤਵੇਂ ਪਾਤਸ਼ਾਹ ਮਹਾਰਾਜ ਜੀ ਨੇ, ਅੱਠਵੇਂ ਨੇ, ਨੌਵੇਂ ਨੇ, ਨੌਵੇਂ ਪਾਤਸ਼ਾਹ ਨੇ ਫਿਰ ਬਲੀਦਾਨ ਦਿੱਤਾ। ਉਸ ਵੇਲੇ ਗੁਰੂ ਦਸਵੇਂ ਪਾਤਸ਼ਾਹ ਨੇ ਚੰਗਿਆਈ ਦੀ ਰਾਖੀ ਕਰਨ ਵਾਸਤੇ, ਸੰਤਾਂ ਦੀ ਰਾਖੀ ਕਰਨ ਵਾਸਤੇ ਸੰਤਾਂ ਦੇ ਅੰਦਰ ਸਿਪਾਹੀਅਤ ਲਿਆਂਦੀ। ਕਈ ਪ੍ਰੇਮੀ ਕਹਿੰਦੇ ਆ ਵੀ ਸੰਤਾਂ ਦੀ ਰਾਖੀ ਵਾਸਤੇ ਖਾਲਸਾ ਬਣਾਇਆ, ਖਾਲਸਾ ਤਾਂ ਹੁੰਦਾ ਹੀ ਸੰਤ ਹੈ, ਖਾਲਸਾ ਹੋਰ ਨਹੀਂ ਹੁੰਦਾ, ਖਾਲਸਾ ਕੋਈ ਆਮ ਬੰਦਾ ਤਾਂ ਹੁੰਦਾ ਹੀ ਨਹੀਂ, ਉਹ ਤਾਂ ਸੰਤ ਨੂੰ ਸਿਪਾਹੀ ਬਣਾਇਆ। ਸਿਪਾਹੀ ਸੰਤਾਂ ਦੀ ਰਾਖੀ ਵਾਸਤੇ ਨਹੀਂ ਬਣਾਏ ਹੈਗੇ, ਸੰਤਾਂ ਦੀ ਰਾਖੀ ਕੌਣ ਕਰੇ? ਸੰਤਾਂ ਦਾ ਤਾਂ ਰਾਖਾ ਵਾਹਿਗੁਰੂ ਹੁੰਦਾ, ਵਾਹਿਗੁਰੂ ਜੀ ਦੇ ਬਲ ਹੋਵੇ ਉਹਦੀ ਕਦੇ ਹਾਰ ਨਹੀਂ ਹੋਇਆ ਕਰਦੀ। ਉਸ ਵੇਲੇ ਗੁਰੂ ਮਹਾਰਾਜ ਨੇ ਚੇਂਜ ਕਰ ਦਿੱਤਾ, ਪਹਿਲਾਂ ਚਰਨਾ ਮ੍ਰਿਤ ਦੇ ਨਾਲ ਨਾਮ ਦਿੰਦੇ ਸੀ। ਮਹਾਰਾਜ ਨੇ ਕਿਹਾ ਨਹੀਂ, ਹੁਣ ਚਰਨਾ ਮ੍ਰਿਤ ਨਾਲ ਨਹੀਂ ਨਾਮ ਦੇਣਾ, ਹੁਣ ਖੰਡੇ ਦੇ ਨਾਲ ਨਾਮ ਦੇਣਾ, ਲੇਕਿਨ ਦੇਣਾ ਤੇਜ਼ ਕਰਾਰ ਹੈ, ਐਵੇਂ ਪਤਲਾ ਜਿਹਾ ਨਹੀਂ ਗੱਲ ਕਰਨੀ। ਸਹਿਜੇ ਰਚੋ ਖਾਲਸਾ, ਖਾਲਸਾ ਦੀ ਰਚਨਾ ਸਹਿਜੇ ਹੋਈ। ਉਸ ਵੇਲੇ ਗੁਰੂ ਮਹਾਰਾਜ ਜੀ ਨੇ ਐਸਾ ਹੁਕਮ ਦਿੱਤਾ ਕਿ ਇਸ ਵਿਸਾਖੀ ਦੇ ਉੱਤੇ ਸਾਰੀ ਸੰਗਤ ਆਵੇ। ਪਹਿਲਾਂ ਆਪ ਤਪ ਕਰਦੇ ਰਹੇ 9 ਮਹੀਨੇ, ਜਿਸ ਵਕਤ ਆਏ ਹੁਕਮ ਗਿਆ ਸਾਰੇ ਇੰਡੀਆ ਭਰ 'ਚ। ਉਸ ਵੇਲੇ ਬੰਗਾਲ ਤੋਂ ਵੀ, ਲੰਕਾ ਤੋਂ ਵੀ, ਮਦਰਾਸ ਤੋਂ, ਉੜੀਸਾ ਤੋਂ, ਹਰ ਥਾਵਾਂ 'ਤੇ ਭੀੜਾਂ ਚੱਲ ਪਈਆਂ, ਅਤੇ ਜਿਉਂ ਜਿਉਂ ਵਿਸਾਖੀ ਨੇੜੇ ਆਉਂਦੀ ਗਈ ਸੰਗਤਾਂ ਦਾ ਇਕੱਠ ਹੁੰਦਾ ਗਿਆ। ਅੱਜ 30 ਮਾਰਚ 1999 ਨੂੰ ਗੁਰੂ ਮਹਾਰਾਜ ਨੇ ਪ੍ਰਬੰਧ ਕਰਿਆ, ਸੰਗਤ ਕੇਸਗੜ੍ਹ ਸਾਹਿਬ ਦੀ ਜੋ ਢੇਰੀ ਹੈ ਉੱਚਾ ਥਾਂ, ਉਹ ਸਾਰੀ ਦੇ ਉੱਤੇ ਬੰਦੋਬਸਤ ਕਰਿਆ ਵੀ ਇੱਥੇ ਸੰਗਤ ਬੈਠ ਜੇ। ਇਤਿਹਾਸਕਾਰ ਇਹ ਲਿਖਦੇ ਨੇ, ਕਈ ਤਾਂ ਲਿਖਦੇ ਆ ਵੀ 80,000 ਸਿੱਖ ਆ ਗਏ ਸੀ ਉੱਥੇ, ਕਈ ਇਹ ਲਿਖਦੇ ਨੇ ਵੀ ਉੱਥੇ ਥੋੜ੍ਹੇ ਸੀ, ਸੀ ਬਹੁਤ ਜ਼ਿਆਦਾ। ਉਸ ਵੇਲੇ ਸਾਰੇ ਇੰਤਜ਼ਾਰ ਕਰ ਰਹੇ ਨੇ ਵੀ ਗੁਰੂ ਸਾਹਿਬ ਅੱਜ ਕੀ ਦੱਸਣਗੇ, ਕਿਉਂਕਿ ਇਹ ਗੱਲ ਹੋ ਗਈ ਸੀ ਕਿ ਗੁਰੂ ਸਾਹਿਬ ਨੇ ਕੋਈ ਨਵਾਂ ਪ੍ਰੋਗਰਾਮ ਦੇਣਾ, ਕੋਈ ਐਸੀ ਬੁਨਿਆਦੀ ਚੇਂਜ ਲਿਆਉਣੀ ਹੈ ਸਿੱਖੀ ਦੇ ਅੰਦਰ ਜੋ ਸਾਰੀ ਦੁਨੀਆ ਨੂੰ ਹੈਰਾਨ ਕਰ ਦੇ। ਉਸ ਵੇਲੇ ਆਪ ਆ ਕੇ ਤਖ਼ਤ 'ਤੇ ਬੈਠ ਜਾਂਦੇ ਨੇ, ਰਾਗੀ ਸਿੰਘ ਜਿਹੜੇ ਨੇ ਕੀਰਤਨ ਕਰਦੇ ਨੇ, ਸੰਗਤਾਂ ਆਉਂਦੀਆਂ ਨਮਸਕਾਰ ਕਰ ਕਰਕੇ ਬੈਠਦੀਆਂ ਜਾਂਦੀਆਂ। ਅਚਾਨਕ ਗੁਰੂ ਮਹਾਰਾਜ ਆਪਣੇ ਸਿੰਘਾਸਨ ਦੇ ਉੱਤੇ ਖੜ੍ਹੇ ਹੋ ਜਾਂਦੇ, ਸ੍ਰੀ ਸਾਹਿਬ ਕੱਢ ਲੈਂਦੇ ਨੇ, ਹੱਥ ਵਿੱਚ ਲੈ ਲੈਂਦੇ, ਨੰਗੀ ਸ੍ਰੀ ਸਾਹਿਬ ਹਵਾ 'ਚ ਘੁਮਾਉਂਦੇ ਅਤੇ ਨਾਲ ਉੱਚੀ ਆਵਾਜ਼ ਨਾਲ ਕਹਿੰਦੇ ਹੈ ਕਿ ਪਿਆਰਿਓ, ਆਜ਼ਾਦੀ ਦੇ ਹਮਨ ਵਾਸਤੇ ਸਾਨੂੰ ਘਿਓ ਦੀ ਲੋੜ ਨਹੀਂ ਹੈ, ਤੂਫ ਦੀ ਲੋੜ ਨਹੀਂ ਹੈ, ਉਹਦੇ ਵਿੱਚ ਅਸੀਂ ਸਭ ਤੋਂ ਆਪਣੇ ਕਿਸੇ ਪਿਆਰੇ ਸਿੱਖ ਦਾ ਦੇ ਸੀਸ ਦੀ ਬਲੀਦਾਨ ਦੇਣਾ ਚਾਹੁੰਦੇ, ਉਹਦਾ ਖੂਨ ਪਾਉਣਾ ਚਾਹੁੰਦੇ ਹਾਂ ਉਸ ਯੱਗ ਦੇ ਅੰਦਰ, ਇਸ ਕਰਕੇ ਉੱਠੋ ਕੋਈ ਪਿਆਰਾ ਸਿੱਖ ਸਾਡਾ ਜਿਹੜਾ ਆਪਣਾ ਬਲੀਦਾਨ ਦੇ। ਇਤਿਹਾਸਾ ਚਾਹੁੰਦਾ ਹੈ ਕਿ ਗੁਰੂ ਮਹਾਰਾਜ ਨੇ ਇੱਕ ਵਾਰੀ ਕਿਹਾ, ਚਾਰੇ ਪਾਸੇ ਦੇਖਿਆ, ਸਨਾਟਾ ਛਾ ਗਿਆ, ਤੇ ਕੋਈ ਨਾ ਉੱਠੇ। ਸੁਣਦੇ ਆਉਂਦੇ ਹਾਂ ਆਪਾਂ ਪਹਿਲਾਂ ਤੋਂ, ਲਿਖਦੇ ਗੱਲ ਬਿਲਕੁਲ ਗਲਤ ਹੈ ਸਾਧ ਸਿੰਘ ਜੀ, ਕਿਉਂਕਿ ਸਿੱਖੀ ਇੰਨੀ ਉੱਚੀ ਹੋ ਚੁੱਕੀ ਸੀ ਕਿ ਸਿੱਖ ਨੂੰ ਪਤਾ ਲੱਗ ਚੁੱਕਿਆ ਸੀ ਕਿ ਮੌਤ ਦੇ ਨਾਲ ਮੌਤ ਨਹੀਂ ਹੋਇਆ ਕਰਦੀ, ਮੌਤ ਦੇ ਬਾਅਦ ਜੀਵਨ ਪ੍ਰਾਪਤ ਹੋਇਆ ਕਰਦਾ, ਸਦਾ ਦਾ ਜੀਵਨ। ਦੂਸਰਾ ਇਹ ਸੀ ਕਿ ਉਹ ਜਿਉਂਦੇ ਜਿਉਂਦੇ ਜੀਵਨ ਮੁਕਤ ਹੋ ਗਏ ਸੀ। ਪ੍ਰਭ ਕੀ ਆਗਿਆ ਆਤਮ ਰਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਉਹ ਸੋ, ਸਦਾ ਆਨੰਦ ਤੈ ਨਾਹੀ ਵਿਓ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਹਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਗ ਤੈਸਾ ਰਜਾਨ, ਜੋ ਵਰਤਾਏ ਸਾਈ ਜੁਗਤ, ਨਾਨਕੋ ਪੁਰਖ ਕਹੀਏ ਜੀਵਨ ਮੁਕਤ। ਜਿਹਨੇ ਮੌਤ ਨੂੰ ਫਤਿਹ ਕਰ ਲਿਆ ਸੀ, ਜਿਹਨਾਂ ਨੇ ਮੌਤ ਫਤਿਹ ਕਰ ਲਈ, ਫਿਰ ਉਹ ਡਰਦੇ ਹੋਰ ਇਹਨੂੰ ਮਨੋਰੰਜਨ ਬਣਾਉਣ ਵਾਸਤੇ ਜੀ, ਸਾਰਿਆਂ ਦੇ ਮੂੰਹ ਪੀਲੇ ਹੋ ਗਏ, ਇਹੋ ਜਿਹੇ ਗੁਰਸਿੱਖ ਸੀਗੇ ਪੀਲੇ ਮੂੰਹਾਂ ਨੂੰ। ਇਤਿਹਾਸ ਗਲਤ ਹੈ, ਆਪਣੇ ਮਨ ਦੇ ਨਾਲ ਲਿਖਦੇ ਨੇ, ਚੜ੍ਹਦੀ ਕਲਾ ਵਾਲਾ ਇਤਿਹਾਸ ਨਹੀਂ ਹੈ। ਜਿਸ ਵਕਤ ਗੁਰੂ ਮਹਾਰਾਜ ਦੇ ਮੁਖਾਰ ਬਿੰਦ ਤੋਂ ਇਹ ਸੱਦਾ ਲਲਕਾਰ ਖਤਮ ਹੋਈ, ਉਸੇ ਵੇਲੇ ਕਾਲੀ ਦੇ ਨਾਲ ਲਾਹੌਰ ਦੇ ਭਾਈ ਦਿਆ ਸਿੰਘ, ਜਿਨ੍ਹਾਂ ਦੀ ਜਾਤੀ ਖੱਤਰੀ ਸੀ, ਸੋਫਤੀ ਖੱਤਰੀ, ਆਪ ਆ ਕੇ ਅੱਗੇ ਵੱਧ ਕੇ ਗੁਰੂ ਮਹਾਰਾਜ ਦੇ ਕੋਲ ਇਸ ਤਰ੍ਹਾਂ ਦੀ ਬੇਨਤੀ ਕਰਦੇ ਨੇ, ਪ੍ਰਭ ਸਭ ਕੁਛ ਤੇਰਾ ਜੀ ਮੈਂ ਕਿਸੇ ਨਹੀਂ ਮੈਂ ਆਪੇ ਆਪਣੇ ਖੇਲ ਕਰਦਾ, ਈਗੈ ਨਿਰਗੁਣ ਉਗੈ ਸਰਗੁਣ, ਖੇਲ ਕਰਤ ਵਿੱਚ ਸਵਾਮੀ ਮੇਰਾ, ਨਗਰ ਮੈਂ ਆਪ ਬਾਹਰ ਪੁਨਾਪਨ, ਪ੍ਰਭ ਮੇਰੇ ਕੋ ਸਗਲ ਵਸੇਰ, ਆਪੇ ਹੀ ਰਾਜਨ ਆਪੇ ਹੀ ਰਾਇਆ, ਜੈ ਜੈ ਵੇਖੋ ਤੈ ਤੈ ਨੇਰਾ। ਹੇ ਪ੍ਰਭੂ ਮੈਂ ਤਾਂ ਹਾਂ ਏ ਕੁਛ ਨਹੀਂ, ਇਹ ਸੀਸ ਵੀ ਤੇਰਾ ਹੈ, ਪੰਜ ਤੱਤ ਤੇਰੇ ਨੇ, ਪੰਜਾਂ ਤੱਤਾਂ ਤੋਂ ਬਣਿਆ ਹੋਇਆ ਸਰੀਰ ਤੇਰਾ, ਸਰੀਰ ਨਾਲ ਸੀਸ ਹੈ ਇਹ ਵੀ ਤੇਰਾ, ਨਾ ਮੇਰਾ ਮਨ ਹੈ, ਨਾ ਮੇਰਾ ਮੇਰੀ ਬੁੱਧੀ ਹੈ, ਨਾ ਮੇਰਾ ਅੰਤਸ਼ਕਰਨ ਹੈ, ਅਤੇ ਨਾ ਮੇਰੀ ਮੈਂ ਹੈ, ਇਹ ਤਾਂ ਤੂੰ ਹੀ ਹੈ ਖੇਲਦਾ, ਨੇਕਾਂ ਨੂੰ ਪਹੁੰਚੋਗੇ ਆਪਣੀ ਚੀਜ਼ ਆਪੇ ਹੀ ਲੈ ਲੈ। ਕਿਉਂਕਿ ਭਾਈ ਦਿਆ ਸਿੰਘ ਜੀ ਪੂਰਨ ਯੋਗੀ ਸੀਗੇ, ਰਾਜ ਯੋਗ ਦੇ ਪੂਰਨ ਗਿਆਤਾ ਸੀ, ਜਿਹਨੂੰ ਸ਼ਬਦ ਸੁਪਤ ਯੋਗ ਕਹਿੰਦੇ ਨੇ ਉਹਦੇ ਪੂਰੇ ਸੀਗੇ, ਭਗਤੀ ਯੋਗ ਵਿੱਚ ਆਪ ਪੂਰੇ ਸੀ, ਬ੍ਰਹਮ ਗਿਆਨ ਵਿੱਚ ਆਪ ਪੂਰੇ ਸੀ, ਬੇਅੰਤ ਸ਼ਕਤੀਆਂ ਦੇ ਮਾਲਕ ਸੀ। ਜੇ ਗੱਲ ਕਹੋ ਜੀ, ਗੁਰੂ ਸਾਹਿਬ ਨੇ ਤਿੰਨ ਵਾਰੀ ਕਿਹਾ ਜੀ ਕੋਈ ਨਾ ਉੱਠਿਆ, ਅਖੀਰ ਫਿਰ ਭਾਈ ਦਿਆ ਸਿੰਘ ਜੀ ਕੰਬਦੇ ਕੰਬਦੇ ਆਏ, ਉਹਨਾਂ ਨੂੰ ਆਪ ਹੀ ਨਹੀਂ ਪਤਾ ਸਿੱਖੀ ਕੀ ਹੁੰਦੀ ਹੈ। ਜੇ ਇੰਨੀ ਉਹ ਕਮਜ਼ੋਰ ਸਿੱਖੀ 200 ਸਾਲ ਤੋਂ ਬਾਅਦ ਸੀ, ਤਾਂ ਫਿਰ ਫਾਇਦਾ ਕੀ ਹੋਇਆ ਨੌ ਗੁਰੂਆਂ ਦੇ ਉਪਦੇਸ਼ ਦਾ? ਉਹ ਤਾਂ ਪੂਰਨ ਸਿਖਰ ਜਾ ਚੁੱਕੀ ਸੀ ਸਿੱਖੀ, ਲਿਵ ਵਿੱਚ ਰਹਿਣ ਵਾਲੇ ਗੁਰਸਿੱਖ ਸੀਗੇ। ਸੋ ਉਸ ਵੇਲੇ ਗੁਰੂ ਮਹਾਰਾਜ ਨੇ ਆਪਦਾ ਸੀਸ ਲਿਆ, ਦੂਸਰੇ ਵਾਰੀ ਫਿਰ ਆਵਾਜ਼ ਦਿੱਤੀ। ਦੂਸਰੀ ਆਵਾਜ਼ ਦੇ ਉੱਤੇ ਭਾਈ ਧਰਮ ਸਿੰਘ ਜੀ ਹਸਤਨਾਪੁਰ ਦਿੱਲੀ ਦੇ ਜੱਟ ਜਾਤੀ ਨਾਲ ਸੰਬੰਧ ਰੱਖਣ ਵਾਲੇ, ਉਹਨਾਂ ਨੇ ਆ ਕੇ ਗੁਰੂ ਮਹਾਰਾਜ ਕੋਲ ਇਸ ਤਰ੍ਹਾਂ ਦੇ ਨਾਲ ਬੇਨਤੀ ਕਰਦੇ ਨੇ, ਤਨ ਵੀ ਤੇਰਾ ਮਨ ਵੀ ਤੇਰਾ ਦੇਖੇ ਲਾਲੈ ਮਾਨ ਕਾ, ਤਨ ਵੀ ਤੇਰਾ ਦੇਖੇ ਲਾਲੈ ਮਾਨ ਕਾ। ਹਮਰੇ ਬਸ ਕਿਛ ਨੇ, ਜਿਉਂ ਜਿਉਂ ਰਾਖੇ ਤਿਉਂ ਤਿਉਂ ਰਹਿਣਾ ਤੇਰਾ ਦੀਆ ਕਹੇ। ਹੇ ਪ੍ਰਭੂ, ਅਸੀਂ ਤਾਂ ਤੇਰੇ ਹੀ ਹਾਂ, ਸਾਡੇ ਕੋਲ ਤਾਂ ਕੋਈ ਵੱਖਰੀ ਚੀਜ਼ ਹੈ ਨਹੀਂ ਜਿਹੜੀ ਤੈਨੂੰ ਦੇਈਏ। ਸਹਿਸਾ ਚੜ੍ਹਦੀ ਕਲਾ ਦੇ ਨਾਲ ਆਪ ਆਏ। ਉਹਦੇ ਬਾਅਦ ਤੀਸਰੀ ਆਵਾਜ਼ ਦਿੱਤੀ ਭਾਈ ਹਿੰਮਤ ਸਿੰਘ ਜੀ ਜਗਨਨਾਥ ਦੇ ਤੀਵਰ ਜਾਤ ਵਾਲੇ, ਉਹ ਆਏ। ਚੌਥੀ ਆਵਾਜ਼ ਦਿੱਤੀ ਭਾਈ ਮੋਹਕਮ ਚੰਦ ਜੀ ਦੁਆਰਕਾ ਵਾਲੇ ਛੀਂਬਾ ਜਾਤੀ ਦੇ, ਉਹ ਆਏ। ਪੰਜਵੀਂ ਆਵਾਜ਼ ਦੇ ਉੱਤੇ ਭਾਈ ਸਾਹਿਬ ਚੰਦ ਜੀ ਬਿਦਰ ਸ਼ਹਿਰ ਦੇ ਰਹਿਣ ਵਾਲੇ ਅਤੇ ਨਾਈ ਜਾਤ ਦੇ ਆਪਦੇ ਪਾਸ ਆਉਂਦੇ ਹੈ। ਉਹਦੇ ਬਾਅਦ ਗੁਰੂ ਮਹਾਰਾਜ ਤੰਬੂ 'ਚ ਲੈ ਗਏ। ਆਪਨੇ ਨਵੇਂ ਵਸਤਰ ਪਹਿਨਾ ਕੇ ਅੰਮ੍ਰਿਤ ਦਾ ਅੰਮ੍ਰਿਤ ਤਿਆਰ ਕਰਿਆ, ਬਾਟਾ ਤਿਆਰ ਕਰਿਆ। ਸਾਰੇ ਦੇਖਦੇ ਨੇ, ਉਸ ਵੇਲੇ ਇੰਤਜ਼ਾਰ ਕਰਦੇ ਨੇ ਵੀ ਗੁਰੂ ਮਹਾਰਾਜ ਫੇਰ ਮੰਗਣ ਸੀਸ। ਇੱਕ ਤੋਂ ਇੱਕ ਮੂਹਰੇ ਹੋ ਕੇ ਸੀਸ ਦੇਣ ਨੂੰ ਤਿਆਰ ਸੀ। ਬਾਕੀ ਬਹੁਤ ਦੁਨੀਆ ਹੁੰਦੀ ਹੈ, ਕੱਚੇ ਪਿੱਲੇ ਵੀ ਆਏ ਹੁੰਦੇ ਨੇ, ਵਿਸਾਖੀ ਦੇਖਣ ਵਾਲੇ ਵੀ ਆਏ ਹੁੰਦੇ ਨੇ, ਬਾਲ ਬੱਚਿਆਂ ਨੂੰ ਪਿਆਰ ਕਰਨ ਵਾਲੇ ਵੀ ਆਏ ਹੁੰਦੇ ਨੇ। ਉਹਨਾਂ ਦੇ ਸਰੀਰ ਕੰਬਦੇ ਸੀ ਵੀ ਹੋ ਕੀ ਰਿਹਾ ਹੈ। ਸੋ ਆਪਨੇ ਅੰਮ੍ਰਿਤ ਤਿਆਰ ਕਰਕੇ ਇੱਕ ਨਵਾਂ ਮੋੜ ਦੇ ਦਿੱਤਾ। ਕਈ ਪ੍ਰੇਮੀ ਇਸ ਘਟਨਾਵਾਂ ਨੂੰ ਬੜੇ ਹੋਰ ਤਰੀਕੇ ਨਾਲ ਦੱਸਦੇ ਨੇ। ਮੈਂ ਇਹ ਸੰਸੇ ਨੇ ਕੁਛ ਮੈਂ ਬੇਨਤੀ ਕਰਨਾ ਚਾਹੁੰਦਾ ਇਹਨਾਂ 'ਤੇ ਪਹਿਲੇ ਤਾਂ ਉਹ ਨੇ ਜਿਹੜੇ ਕਹਿੰਦੇ ਨੇ ਕਿ ਗੁਰੂ ਮਹਾਰਾਜ ਨੇ ਤੰਬੂ ਲਾਇਆ ਹੋਇਆ ਸੀ, ਉਹਦੇ ਵਿੱਚ ਪੰਜ ਬੱਕਰੇ ਬੰਨੇ ਹੋਏ ਸੀ, ਸਿੱਖ ਨੂੰ ਬਾਂਹ ਤੋਂ ਫੜ ਕੇ ਅੰਦਰ ਲੈ ਜਾਂਦੇ ਸੀ ਅਤੇ ਅੰਦਰ ਜਾ ਕੇ ਬੱਕਰੇ ਦੀ ਗਰਦਨ ਵੱਢ ਦਿੰਦੇ ਸੀ ਅਤੇ ਉਹ ਬੱਕਰਾ ਮਰ ਜਾਂਦਾ ਸੀ, ਉਹਦਾ ਖੂਨ ਬਾਹਰ ਆਉਂਦਾ। ਹੁਣ ਇਹਦੇ 'ਤੇ ਵਿਚਾਰ ਕਰੋ ਵੀ ਖੜਕਾ ਹੁੰਦਾ ਸੀ, ਇੱਥੇ ਬੱਕਰਾ ਵੱਢ ਕੇ ਦੇਖ ਲਓ ਜੇ ਭੋਰਾ ਜੇ ਖੜਕਾ ਹੋ ਜੇ, ਮੂੰਹ ਬੰਨਿਆ ਹੋਵੇ, ਇੱਥੇ ਨੇੜੇ ਜੇ ਵੱਢੀ ਜਾਓ ਤਾਂ 80,000 ਬੰਦਾ ਬੈਠਾ ਹੈ, ਫਰਲਾਗ ਭਰ 'ਚ ਬੰਦੇ ਬੈਠੇ ਨੇ ਅਤੇ ਗੁਰੂ ਮਹਾਰਾਜ ਦੇ ਤਖ਼ਤ ਤੋਂ ਕਿੰਨੀ ਦੂਰ ਬੈਠੇ ਨੇ, ਪਿੱਛੇ ਤੰਬੂ ਲੱਗਿਆ ਹੋਵੇ ਇੱਥੋਂ ਐਡੀ ਇੱਧਰ ਬੱਕਰਾ ਵੱਢ ਦਿਓ, ਕਿਸੇ ਨੂੰ ਸੁਣਦਾ ਵੀ ਉਹ ਖੜਾਕਾ ਕਾਹਦੇ 'ਤੇ ਹੁੰਦਾ, ਕੱਚੀ ਧਰਤੀ 'ਤੇ ਤਾਂ ਹੁੰਦਾ ਹੀ ਨਹੀਂ ਹੈ, ਪੱਕੀ 'ਤੇ ਸਿੱਟ ਲਓ ਤਾਂ ਨਹੀਂ ਹੁੰਦਾ, ਕਹਿਣਾ ਵੀ ਖੜਕਾ ਹੋਇਆ ਜੀ, ਖੂਨ ਦੀ ਤਾਰ ਬਾਹਰ ਆਈ ਤੰਬੂ ਤੋਂ, ਮਾਰ ਕੇ ਦੇਖ ਲਓ ਜੇ ਕਦੇ ਚੱਲ ਜਾਵੇ, ਥੋੜ੍ਹੀ ਜਿਹੀ ਚੱਲ ਕੇ ਰੁਕ ਜਾਂਦੀ ਹੈ। ਦੂਸਰੇ ਉਹ ਕੋਈ ਗੱਲ ਵੀ ਨਹੀਂ ਕਹਿੰਦੇ, ਇਹਦੇ ਵਿੱਚ ਬੜਾ ਭਾਰਾ ਫਰਕ ਪੈ ਗਿਆ ਬਈ, ਗੁਰੂ ਮਹਾਰਾਜ ਜੇ ਬੱਕਰੇ ਹੁੰਦੇ ਤਾਂ ਪਿੱਛੋਂ ਲਿਖਦੇ ਵੀ ਉਹ ਬੱਕਰਿਆਂ ਨੂੰ ਕੀ ਕਰਿਆ, ਚੱਕ ਕੇ ਸਿੱਟੇ ਜਾਂ ਕੀ ਕਰਿਆ, ਇਹਨਾਂ ਦਾ ਵੀ ਨੇਚਾ ਹਿੱਲ ਜਾਂਦਾ ਵੀ ਗੁਰੂ ਐਵੇਂ ਹੀ ਸੀਗਾ, ਡਰਾਮਾ ਕਰਿਆ ਸੀ, ਐਸੀ ਬਾਤ ਨਹੀਂ ਹੈ, ਉਹ ਸੀਸ ਸੱਚਮੁੱਚ ਲਏ ਸੀ। ਪਹਿਲੀ ਤਾਂ ਗੱਲ ਇਹ ਹੈ ਵੀ ਅਸੀਂ ਤੰਬੂ ਦੇ ਅੰਦਰ ਜਦ ਮਹਾਰਾਜ ਨੇ ਤੰਬੂ ਇਹ ਕਨਾਰ 'ਤੇ ਲਾ ਤੀ ਅਤੇ ਉਹਦੇ ਅੰਦਰ ਸਾਡਾ ਝਾਕਣ ਦਾ ਹੱਕ ਹੀ ਨਹੀਂ ਹੈਗਾ, ਜੋ ਕੌਤਕ ਹੋਇਆ ਹੋਇਆ, ਜਿਸ ਵਕਤ ਗੁਰੂ ਮਹਾਰਾਜ ਆਪ ਸੰਸਾਰ ਤੋਂ ਜਾਣ ਲੱਗੇ ਉਸ ਵੇਲੇ ਉਹਨਾਂ ਨੇ ਚਿਖਾ ਦੇ ਦੁਆਲੇ 'ਚ ਕਨਾਤ ਲਾ ਦਿੱਤੀ। ਉਹ ਕਨਾਤ 'ਚ ਕੀ ਹੋਇਆ ਅੱਜ ਤੱਕ ਨਹੀਂ ਕਿਸੇ ਨੂੰ ਪਤਾ ਹੈ। ਇੱਕ ਤਾਂ ਉਹ ਖਿਆਲ ਹੈ ਕਿ ਗੁਰੂ ਮਹਾਰਾਜ ਜੀ ਚਿਖਾ ਦੇ ਉੱਤੇ ਚੌਂਕੜਾ ਮਾਰ ਕੇ ਬੈਠ ਗਏ ਅਤੇ ਆਪਣੀ ਯੋਗ ਅਗਨ ਦੇ ਨਾਲ ਚਿਖਾ ਦੇ ਵਿੱਚ ਆਪਣਾ ਸਰੀਰ ਭਸਮ ਕਰ ਦਿੱਤਾ। ਨਾਲ ਹੀ ਉਹਨਾਂ ਦਾ ਇਹ ਹੈ ਕਿ ਜਦੋਂ ਚਿਖਾ ਫੋਲੀ, ਛੋਟੀ ਕੁਰਬਾਨ ਤੋਂ ਗਾਹਾਂ ਕੋਈ ਹੱਥੇ ਨਾ ਆਇਆ, ਸ਼ਸਤਰ ਸਵਾ ਮਣ ਪਾਏ ਸੀ, ਉਹ ਲੋਹਾ ਕਿੱਥੇ ਚਲਿਆ ਗਿਆ ਜੇ ਢਲ ਜਾਂਦਾ, ਅਬਲਾ ਤਾਂ ਚਿਖਾ ਵਿੱਚ ਢਲਦਾ ਹੀ ਨਹੀਂ ਹੁੰਦਾ, ਕਿਰਪਾਨ ਰੱਖ ਕੇ ਦੇਖ ਲਓ ਚਿਖਾ ਕਦੇ ਵੀ ਨਹੀਂ ਢਲਦੀ, ਜੇ ਢਲ ਵੀ ਜਾਵੇ ਤਾਂ ਸਵਾਹ ਵਿੱਚ ਰਹਿ ਜਾਂਦਾ, ਇਕੱਠਾ ਹੋ ਜੂਗਾ ਸਵਾਹ ਵਿੱਚ, ਲੋਹਾ ਜਲਦਾ ਕਿਤੇ, ਇੱਥੇ ਸੈਂਕੜੇ ਹਜ਼ਾਰਾਂ ਅੱਗਾਂ ਦਿੰਦੇ ਨੇ ਜਿਹੜੇ ਆ ਕੁਸ਼ਤਾ ਬਣਾਉਂਦੇ, ਫਲਾਦ ਦਾ ਮਸਾਂ ਜਾ ਕੇ ਕਿਤੇ ਫੁੱਟਦਾ। ਦੂਸਰੇ ਉਹਨੇ ਜਿਹੜੇ ਕਹਿੰਦੇ ਵੀ ਗੁਰੂ ਮਹਾਰਾਜ ਹਨੇਰਾ ਸੀਗਾ, ਹਨੇਰੇ ਦੇ ਵਿੱਚ ਆਪ ਘੋੜਾ ਲੈ ਕੇ ਚਲੇ ਗਏ ਅਤੇ ਜੰਗਲ ਵਿੱਚ ਮਿਲੇ ਜਾ ਕੇ, ਉਹ ਤੋਂ ਬਾਅਦ ਪੂਨੇ ਸਤਾਰੇ ਦੇ ਕਿਲੇ ਵਿੱਚੋਂ ਬਾਲਾ ਰਾਓ ਅਤੇ ਬਾਜੀ ਰਾਓ ਦੋ ਮਰੱਟਾ ਸਰਦਾਰਾਂ ਨੂੰ ਕੱਢਿਆ, ਤੀਜਿਆਂ ਨੇ ਇਹ ਕਹਿ ਦਿੱਤਾ ਵੀ ਨਹੀਂ, ਗੁਰੂ ਮਹਾਰਾਜ ਨੂੰ ਤਾਂ ਬਾਕਾਇਦਾ ਅਰਥੀ 'ਤੇ ਪਾ ਕੇ ਲੈ ਕੇ ਗਏ, ਬਵਾਨ ਕੱਢਿਆ ਅਤੇ ਉਹਨਾਂ ਦਾ ਸੰਸਕਾਰ ਕਰਿਆ ਬਾਕਾਇਦਾ, ਉਹਨਾਂ ਨੇ ਝਗੜਾ ਹੀ ਮੁਕਾਤਾ ਵੀ ਕੱਲ੍ਹ ਨੂੰ ਕੋਈ ਗੱਲਾਂ ਹੋਣਗੀਆਂ, ਵਾਹਿਗੁਰੂ ਜਾਣੇ, ਸਮਰੱਥ ਪੁਰਸ਼ਾਂ ਦਾ ਪਤਾ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਦਾ ਜਦ ਸੰਸਕਾਰ ਕਰਨ ਲੱਗੇ ਝਗੜਾ ਪੈ ਗਿਆ, ਹਿੰਦੂ ਕਹਿੰਦੇ ਅਸੀਂ ਸੰਸਕਾਰ ਕਰਨਾ, ਮੁਸਲਮਾਨ ਕਹਿੰਦੇ ਅਸੀਂ ਦਫਨਾਉਣਾ, ਅਸੀਂ ਤਾਂ ਜ਼ਿਆਰਤ ਬਣਾਉਣੀ ਹੈ, ਉਹਨਾਂ ਦਾ ਮਕਬਰਾ ਬਣਾਉਣਾ, ਉਹ ਕਹਿੰਦੇ ਅਸੀਂ ਸਮਾਧ ਬਣਾਉਣੀ ਹੈ। ਅਖੀਰ ਕੱਪੜਾ ਪਾ ਕੇ ਫੁੱਲ ਰੱਖ ਦਿੱਤੇ, ਸਾਰੇ ਹੈਰਾਨ ਹੋ ਗਏ ਵੀ ਉੱਥੇ ਕੁਛ ਵੀ ਨਹੀਂ, ਇੱਕ ਕੱਪੜਾ ਹੈ ਅਤੇ ਫੁੱਲ ਨੇ, ਅੱਧੇ ਫੁੱਲ ਉਹਨਾਂ ਨੇ ਲੈ ਲਏ, ਅੱਧੇ ਉਹਨਾਂ ਨੇ, ਅੱਧਾ ਕੱਪੜਾ ਉਹਨਾਂ ਨੇ ਪਾਲ ਲਿਆ, ਇੱਕ ਨੇ ਕਬਰ ਬਣਾ ਤੀ, ਇੱਕ ਨੇ ਮੜੀ ਬਣਾ ਤੀ। ਬਾਬਾ ਬੁੱਢਾ ਜੀ ਕਹਿੰਦੇ ਬਾਬਾ ਮੜੀ ਨਾ ਗੋਰ ਗੁਰ ਅੰਗਦ ਕੇ ਹੀ ਐਵੇਂ, ਉਹਦਾ ਗੁਰੂ ਸਾਹਿਬ ਦੇ ਗੁਰੂ ਅੰਗਦ ਸਾਹਿਬ ਦੇ ਹਿਰਦੇ 'ਚ ਪ੍ਰਵੇਸ਼ ਕਰ ਗਏ, ਸਰੀਰ ਅਲੋਪ ਕਰਤਾ। ਪਹਿਲਾਂ ਕਿੰਨੀਆਂ ਸਾਖੀਆਂ ਆਉਂਦੀਆਂ ਜਾਂ ਗੁਰੂ ਮਹਾਰਾਜ ਨੇ ਸਰੀਰ ਅਲੋਪ ਕਰਤਾ ਆਪੇ ਹੀ, ਉਹ ਗੁਰੂਆਂ ਨੂੰ ਸਮਰੱਥ ਨਹੀਂ ਸਮਝਦੇ, ਮਨੁੱਖ ਵਾਂਗੂ ਸਮਝਦੇ ਆ। ਇੱਕ ਮੌਕੇ 'ਤੇ ਜੋ ਬੰਦਾ ਸੀ ਉਹਦਾ, ਉਹਨੇ ਵੀ ਕੁਛ ਲਿਖਿਆ, ਉਹ ਇੱਕ ਬ੍ਰਾਹਮਣ ਸੀ, ਉਹ ਮੁਸਲਮਾਨ ਹੋਇਆ ਸੀ, ਉਹਦਾ ਨਾਂ ਸੀ ਅਬੁਲ ਤਰਾਨੀ। ਉਹ ਔਰੰਗਜ਼ੇਬ ਨੇ ਖੁਫੀਆ ਪੁਲਿਸ 'ਚ ਇੱਥੇ ਭੇਜਿਆ ਹੋਇਆ ਸੀ ਵੀ ਅਨੰਦਪੁਰ ਸਾਹਿਬ ਦੀਆਂ ਸਾਰੀਆਂ ਖਬਰਾਂ ਮੈਨੂੰ ਦਿਆ ਕਰ। ਉਹ ਜਾਸੂਸ ਸੀਗਾ, ਖੁਫੀਆ ਪੁਲਿਸ ਦਾ ਆਫਿਸਰ ਸੀ ਅਤੇ ਉਹ ਹਮੇਸ਼ਾ ਹੀ ਰੋਜ਼ ਦੀ ਰੋਜ਼ ਰਿਪੋਰਟਾਂ ਭੇਜਦਾ ਸੀ। ਪਹਿਲਾਂ ਵੀ ਆਇਆ ਸੀ ਗੋਲਕੰਡੇ ਦਾ, ਉਹ ਵੀ ਬੜੀ ਦੇਰ ਤੱਕ ਰਿਹਾ, ਇਹ ਵੀ ਅਬੁਲ ਤਰਾਨੀ ਜਿਹੜਾ ਬ੍ਰਾਹਮਣ ਸੀਗਾ ਮੁਸਲਮਾਨ ਹੋਇਆ ਹੋਇਆ, ਇਹ ਬ੍ਰਾਹਮਣ ਬਣ ਕੇ ਖਬਰਾਂ ਭੇਜਦਾ ਸੀ। ਇਹਨੇ ਜਿਹੜੀ ਔਰੰਗਜ਼ੇਬ ਨੂੰ ਰਿਪੋਰਟ ਉਸ ਦਿਨ ਦੀ ਭੇਜੀ, ਉਹ ਇੱਕ ਲਿਖਾਰੀ ਹੋਇਆ, ਉਹਦਾ ਨਾਮ ਸੀ ਬਖਸ਼ੀ ਸਿੰਘ ਆਦਲ, ਉਹਦੀ ਕਿਤਾਬ ਪਈ ਹੈ ਲਿਖੀ ਹੋਈ, ਜਿਹਦੇ ਵਿੱਚ ਉਹਨੇ ਉਹਦਾ ਹਵਾਲਾ ਦੇ ਕੇ ਲਿਖਿਆ ਕਿ ਉਸਨੇ ਅਬੁਲ ਤਰਾਨੀ ਨੇ ਔਰੰਗਜ਼ੇਬ ਨੂੰ ਜੋ ਰਿਪੋਰਟ ਭੇਜੀ ਹੈ ਉਹਦੇ ਵਿੱਚ ਉਹ ਲਿਖਦਾ ਹੈ ਕਿ ਗੁਰੂ ਨੇ ਜਿਸ ਵਕਤ ਆਵਾਜ਼ ਦਿੱਤੀ, ਕਹਿਣ ਲੱਗੇ ਇੱਕ ਸਿੱਖ ਇੱਕਦਮ, ਮੈਂ ਦੇਖਦਾ ਕਿ ਇੱਕਦਮ ਕਹਿੰਦਾ ਉੱਤੇ ਚੜ ਗਿਆ, ਉਹਨੇ ਜੇ ਜਿੱਕ ਨਹੀਂ ਕਰੀ, ਕੰਬਿਆ ਨਹੀਂ ਹੈ, ਕਹਿੰਦਾ ਇੱਕਦਮ ਚਲਿਆ ਗਿਆ ਕਾਲੀ ਦੇ ਨਾਲ ਉੱਠ ਕੇ। ਗੁਰੂ ਨੇ ਉਸੇ ਵੇਲੇ ਸਾਰਿਆਂ ਦੇ ਸਾਹਮਣੇ ਉਹਦਾ ਸੀਸ ਕੱਟਤਾ, ਕਹਿੰਦਾ ਮੇਰੇ 'ਤੇ ਦਹਿਸ਼ਤ ਪੈ ਗਈ, ਮੈਂ ਡਰ ਗਿਆ। ਇਹਨੇ ਨੂੰ ਦੂਜੀ ਆਵਾਜ਼ ਦਿੱਤੀ, ਦੂਜਾ ਚਲਿਆ ਗਿਆ, ਕਹਿੰਦੇ ਉਹਦਾ ਵੀ ਕੱਟਤਾ ਅਤੇ ਨਾਲੇ ਉੱਤੇ ਚਾਦਰ ਦੇ ਤੀ। ਤੀਸਰਾ ਗਿਆ, ਕਹਿੰਦਾ ਤੀਸਰੇ ਦਾ ਵੀ, ਚੌਥੇ ਦਾ, ਪੰਜਵੇਂ ਦਾ, ਕਹਿੰਦਾ ਮੈਂ ਘਬਰਾ ਕੇ ਮੈਂ ਇਹ ਨਹੀਂ ਦੇਖ ਸਕਿਆ ਬਈ ਗਾਹਾਂ ਕਿਸ ਤਰ੍ਹਾਂ ਹੋਇਆ। ਕਹਿੰਦਾ ਜੋ ਮੈਂ ਦੇਖਿਆ ਉਹ ਇਹ ਦੇਖਿਆ ਕਿ ਗੁਰੂ ਨੇ ਬੈਠ ਕੇ ਕੋਈ ਮੰਤਰ ਪੜ੍ਹਨਾ ਸ਼ੁਰੂ ਕਰ ਦਿੱਤਾ, ਪਾਣੀ ਦਾ ਇੱਕ ਕੜਾਹੀ ਲਈ, ਕਹਿੰਦਾ ਉਹਨੇ ਜਿਹਦੇ ਕੁੰਡੇ ਨਹੀਂ ਸੀਗੇ, ਕੁੰਡਿਆਂ ਤੋਂ ਬਗੈਰ ਕੜਾਹੀ, ਬਾਟੇ ਨੂੰ ਕੜਾਹੀ ਲਿਖਦਾ ਸੀ। ਕਹਿੰਦਾ ਗੁਰੂ ਪੜ੍ਹਨ ਲੱਗ ਗਿਆ ਬਹੁਤ ਤੇਜ਼ੀ ਦੇ ਵਿੱਚ, ਚਿਹਰੇ ਵੱਲ ਝਾਕਿਆ ਨਾ ਜਾਵੇ, ਕਹਿੰਦਾ ਉਹਨਾਂ ਦੇ। ਕਹਿੰਦਾ ਉਸੇ ਵੇਲੇ ਇੱਕ ਮਾਈ ਆਈ, ਕਹਿੰਦੇ ਉਹਨੇ ਆ ਕੇ ਕੁਛ ਪਾਇਆ ਪਾਣੀ ਦੇ ਵਿੱਚ, ਮੈਨੂੰ ਨਹੀਂ ਪਤਾ ਵੀ ਕੀ ਪਾਇਆ, ਕੁਛ ਪਾਇਆ ਕਹਿੰਦਾ। ਉਹਦੇ ਬਾਅਦ ਕਹਿੰਦਾ ਉਹ ਆਵੇ ਹਯਾਤ ਬਣਾ ਲਿਆ, ਸਾਰਿਆਂ 'ਚ ਮਸ਼ਹੂਰ ਸੀ ਵੀ ਆਵੇ ਹਯਾਤ ਅੰਮ੍ਰਿਤ ਬਣਾ ਤਾ। ਕਹਿੰਦੇ ਉਹ ਗੁਰੂ ਨੇ ਛਿੱਟੇ ਲਏ ਅਤੇ ਪਹਿਲਾ ਬੰਦਾ ਜਿਹੜਾ ਕੱਟਿਆ ਸੀ ਉਹਦਾ ਸਿਰ ਨਾਲ ਜੋੜ ਕੇ ਛਿੱਟੇ ਮਾਰੇ, ਉਹਦੇ ਪੰਜ ਅੱਖਾਂ 'ਚ, ਪੰਜ ਸਿਰ ਦੇ ਵਿੱਚ, ਅਤੇ ਉਹਦੇ ਬਾਅਦ ਉਹਨੇ ਜਿਸ ਵਾਰ ਸਿਰ ਵੱਲ ਖੜ੍ਹੇ ਹੋ ਕੇ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦਾ ਮੈਂ ਹੈਰਾਨ ਹੋ ਗਿਆ, ਉਹ ਕੱਟਿਆ ਹੋਇਆ ਆਦਮੀ ਉੱਠ ਕੇ ਖੜਾ ਹੋ ਗਿਆ। ਕਹਿੰਦਾ ਇਸੇ ਤਰ੍ਹਾਂ ਦੂਸਰਾ, ਇਸੇ ਤਰ੍ਹਾਂ ਤੀਸਰਾ, ਇਸ ਤਰ੍ਹਾਂ ਚੌਥਾ। ਕਹਿੰਦਾ ਇੰਨਾ ਵਿਸਮਾਦ ਹੋ ਗਿਆ, ਸੰਗਤ ਖੁਸ਼ੀਆਂ ਹੋ ਗਈਆਂ ਕਿ ਗੁਰੂ ਮਹਾਰਾਜ ਨੇ ਕਿਹਾ ਜਾ ਕੌਤਕ ਕਰਕੇ ਦਿਖਾਤਾ ਸੰਗਤ 'ਚ। ਮੈਂ ਹੈਰਾਨ ਹਾਂ ਅਤੇ 20,000 ਬੰਦੇ ਨੇ ਉਸੇ ਵੇਲੇ ਹੀ ਅੰਮ੍ਰਿਤ ਛਕਣ ਵਾਸਤੇ ਤਿਆਰ ਹੋ ਗਏ, ਕਿਉਂਕਿ ਉਹਦੇ 'ਚ ਵੱਡੀ ਰੁਕਾਵਟ ਇਹ ਸੀ ਵੀ ਜਾਤ ਪਾਤ ਦਾ ਝਗੜਾ ਸੀ, ਉੱਚੀਆਂ ਜਾਤਾਂ ਵਾਲੇ ਛੋਟੀਆਂ ਨਾਲ ਨਹੀਂ ਸੀ ਬੈਠ ਕੇ ਖਾਂਦੇ। ਕਹਿੰਦੇ ਉਹਨਾਂ ਨੇ ਇੱਕੋ ਬਾਟੇ 'ਚ ਛਕਾ ਤਾ ਸਾਰਿਆਂ ਨੇ, ਇਹ ਵੱਡੀ ਕਰਾਮਾਤ ਮੈਂ ਦੇਖੀ। ਪਰ ਕਹਿੰਦਾ ਹੋਈ ਤਾਂ ਜਦ ਗੁਰੂ ਦਾ ਇਹੋ ਜਿਹਾ ਕੌਤਕ ਦੇਖਿਆ। ਹੁਣ ਜਦ ਅਸੀਂ ਬਾਣੀ ਦੇ ਨਾਲ ਵਿਚਾਰ ਕਰੀਏ ਵੀ ਕੀ ਗੁਰੂ ਇੱਕ ਮਨੁੱਖ ਸੀਗਾ ਸਧਾਰਨ ਸਾਡੇ ਵਰਗਾ, ਜਾਂ ਇਹ ਸਮਝ ਲਓ ਚਲਾਕ ਮਨੁੱਖ ਸੀ ਕਿ ਉਹਨੇ ਇੱਕ ਨਾਟਕ ਰਚਿਆ ਤੰਬੂ ਦੇ ਅੰਦਰ ਬੱਕਰੇ ਲਿਆ, ਅਤੇ ਸ਼ਕਤੀ ਤਾਂ ਹੈ ਨਹੀਂ। ਪਰ ਗੁਰਬਾਣੀ ਇਹ ਕਹਿੰਦੀ ਹੈ ਪਿਆਰਿਓ, ਗੁਰੂ ਨੂੰ ਐਵੇਂ ਮਨੁੱਖ ਨਾ ਸਮਝੋ। ਅਕਾਲ ਪੁਰਖ ਨੇ ਗੁਰੂ ਨਾਨਕ ਨੂੰ ਕਿਹਾ, ਹੇ ਨਾਨਕ ਮੈਂ ਪਰਬ੍ਰਹਮ ਪਰਮੇਸ਼ਰ, ਤੂੰ ਗੁਰੂ ਪਰਮੇਸ਼ਰ। ਹੁਣ ਜੇ ਪਰਮੇਸ਼ਰ ਵਿੱਚ ਸ਼ਕਤੀ ਉਹ ਨਹੀਂ ਹੈ ਤਾਂ ਪਰਮੇਸ਼ਰ ਦਾ ਫਾਇਦਾ ਕੀ? ਉਹ ਤਾਂ ਇੱਕ ਫੁਰਨੇ ਦੇ ਨਾਲ ਸੰਸਾਰ ਰਚ ਦਿੱਤਾ, ਹਰਨ ਭਰਨ ਜਾ ਕਰ ਨੇਤਰ ਫੋਰ, ਅੱਖ ਚਮਕਣ ਜਿੰਨੇ ਚਿਰ 'ਚ ਸੰਸਾਰ ਬਣਾ ਸਕਦਾ, ਅੱਖ ਚਮਕਣ ਜਿੰਨੇ ਸਿਰ 'ਚ ਇੱਥੇ ਕੁਛ ਨਹੀਂ ਹੋਏਗਾ। ਉਹ ਇੰਨੀਆਂ ਸ਼ਕਤ ਆਪ ਹੀ ਸ਼ਕਤੀ ਹੈ, ਜਿਹੜੀ ਸ਼ਕਤੀਆਂ ਦਾ ਮਾਲਕ ਤਾਂ ਅਸੀਂ ਤਾਂ ਕਹੀਏ ਜੇ ਸ਼ਕਤੀ ਹੋਰ ਹੋਵੇ, ਉਹ ਤਾਂ ਆਪ ਹੀ ਸ਼ਕਤੀ ਦਾ ਰੂਪ ਹੈ। ਉਹ ਪਰਮੇਸ਼ਰ ਕਹਿੰਦਾ ਹੇ ਨਾਨਕ ਮੈਂ ਪਰਬ੍ਰਹਮ ਪਰਮੇਸ਼ਰ ਅਤੇ ਤੂੰ ਗੁਰੂ ਪਰਮੇਸ਼ਰ। ਇੱਧਰ ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਨੇ, ਠੰਡ ਪਿਓ ਕਰ ਜੋਰ ਕਰ ਬਚਨ ਕਹਾ ਸਿਰ ਨਾਏ, ਪੰਥ ਚਲਾ ਤਬ ਜਗਤ ਮੈਂ ਜਬ ਤੁਮ ਕਰੋ ਸਵਾਏ। ਅਕਾਲ ਪੁਰਖ ਕਹਿੰਦਾ ਮੈਂ ਆਪਣਾ ਸੁੱਤ ਤੋਹੇ ਨਵਾਜਾ। ਕਹਿਣ ਲੱਗੇ ਹੇ ਦੁਸ਼ਟ ਦਮਨ, ਮੈਂ ਤਾਂ ਤੈਨੂੰ ਛੋਟਾ ਦਰਜਾ ਦੇ ਕੇ ਨਹੀਂ ਭੇਜ ਰਿਹਾ, ਪੁੱਤਰ ਬਣਾ ਕੇ ਭੇਜ ਰਿਹਾ। ਜੇ ਪਿਓ ਬੇਅੰਤ ਧਨੀ ਆ ਤਾਂ ਪੁੱਤਰ ਕੋਲ ਨਹੀਂ ਅਖਤਿਆਰ ਹੁੰਦੇ। ਸੋ ਮਹਾਰਾਜ ਕਹਿੰਦੇ ਗੁਰੂ ਅਤੇ ਪਰਮੇਸ਼ਰ ਦਾ ਜੋ ਰਿਸ਼ਤਾ ਹੈ ਉਹਦੇ ਬਾਰੇ ਇਸ ਤਰ੍ਹਾਂ ਪੜ੍ਹੋ ਸਾਰੇ ਪਿਆਰ। ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਨਾਮ। ਰੱਬ ਚ ਤਾਂ ਤਾਕਤ ਹੁੰਦੀ ਹੈ ਭਾਈ, ਆਇਆ ਜਾ ਸਟੰਟ ਰਚਣ ਦੀ ਕੀ ਲੋੜ ਸੀ? ਗੁਰੂ ਮਹਾਰਾਜ ਉਹ ਸਮਰੱਥ ਸੀ, ਐਸਾ ਬਾਣੀ ਦੇ ਅੰਦਰ ਆਉਂਦਾ।
ਮਾਰ ਜਮਾਲ ਦਾ ਸਤਿਗੁਰ ਮੇਰਾ ਪਿਆਰੇ, ਮਾਰ ਜਮਾਲ ਦਾ
ਸੰਸਾਰ ਦੀ ਪ੍ਰਤਪਾਲਣਾ ਕਰਨ ਦੀ ਸ਼ਕਤੀ ਹੈ ਸਤਿਗੁਰੂ।